ਉਹਨਾਂ ਨੇ ਉਸ ਪੱਗ ਦੀ ਤੁਲਨਾ ਕਿਸੇ ਦੇਵੀ ਦੇਵਤੇ ਦੇ ਤਾਜ ਨਾਲ ਨਹੀਂ, ਜਦੋਂ ਉਹਨਾਂ ਢਾਡੀ ਵਾਲਾਂ ਗਈਆਂ, ਢਾਡੀ ਦਾ ਕੰਮ ਹੀ ਇਹ ਵੇਖ ਕੇ ਵੇਲੇ ਦੇ ਹਾਲਾਤ ਤੋਂ ਜਾਣੂ ਕਰਾਣਾ, ਤੇ ਅਖੀਰ ਤੇ ਉਹਨਾਂ ਨੇ ਜਦੋਂ ਪੌੜੀ ਸੰਪੂਰਨ ਕੀਤੀ ਤੇ ਕਹਿਣ ਲੱਗੇ, ਉਹ ਜਹਾਂਗੀਰ ਤੂੰ ਹੀ ਆਪਣੇ ਸਿਰ ਤੇ ਪਰਨਾ ਬੰਨੀ ਫਿਰਨਾ, ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਤੂੰ ਮੁਕਾਬਲਾ ਕਦੀ ਵੀ ਨਹੀਂ ਕਰ ਸਕਣਾ। ਉਹਨਾਂ ਪਹਿਲੀ ਵਾਰੀ ਦਸਤਾਰ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਆਇਆ ਕਿ ਦੋ ਤਲਵਾਰਾਂ ਵੱਜੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ, ਵਜ਼ੀਰ ਦੀ ਖਿਮਤ ਬਾਹਾਂ, ਕੋਟਗੜ੍ਹ ਦਰਵਾਜ਼ਾ ਬਲਖ ਬਕੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਤਾ ਕਰੇ ਤਾਗੀਰ ਦੀ, ਅਖੀਰ ਤੇ ਕਹਿੰਦੇ ਸਨ ਪੱਗ ਤੇਰੀ ਕੀ, ਜਹਾਂਗੀਰ ਦਿਓ ਜਹਾਂਗੀਰ। ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਮੁਕਾਬਲਾ ਤੂੰ ਕਰ ਸਕਣਾ, ਧਿਆਨ ਦਿਓ। ਇਸ ਤੋਂ ਅੱਗੇ ਮੈਂ ਇੱਕ ਉਦਾਹਰਨ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਦੇਣੀ ਕਿ ਦਸਤਾਰ ਸਜਾਈਏ, ਇਹ ਗੁਰੂ ਦਾ ਹੁਕਮ ਹੈ ਕਿ ਰਹਿਤ ਦੱਸਦੇ ਕੇਸ ਰੱਖੀ, ਕੇਸਾਂ ਵਿੱਚ ਕੰਘਾ ਟਿਕਾਈ, ਉੱਤੇ ਦਸਤਾਰ ਤੂੰ ਬੰਨੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਠੰਡੇ ਖੂਨ ਨਹਾਇਕ ਹੈ, ਪੱਗ ਵਿਸਾਰ ਆਇਆ ਫਿਰ ਨੰਗੇ, ਘਰ ਵਿੱਚ ਰੰਨਾ ਕਮਲੀਆਂ, ਤੁਸੀਂ ਲਿੱਤੀ ਦੇਖ ਕੁਟੰਗੇ, ਰੰਨਾ ਦੇਖ ਪਟੰਦੀਆਂ, ਮਾਰਾ ਮਾਰੇ ਢਾਹਾਂ ਹੋਏ ਨਿਸੰਗੈ, ਲੋਕ ਸਿਆਪੇ ਆਇਆ, ਇਸਤਰੀ ਪੁਰਸ਼ ਜੁੜੇ ਲੈ ਪੰਗੈ, ਪੰਗੈ ਦਾ ਅਰਥ ਪੰਗਤਾਂ ਬਣਾ ਕੇ ਰੋਣ ਲੱਗ ਪਏ। ਕਹਿਣ ਲੱਗੇ ਨੈਣ ਪੁੱਛ ਦੀ ਪਿੱਟ ਦਿਆਂ, ਕਿਸ ਦੇ ਨਾਂ ਅਲਾਉਣੀ ਮੰਗੈ, ਕਿਹਦੇ ਨਾਂ ਤੇ ਅਲਾਉਣੀ ਪਾਵਾਂ। ਤੇ ਅੱਗੋ ਨੇ ਉੱਤਰ ਦਿੱਤਾ, ਸਹੁਰੇ ਪੁੱਛੋ ਜਾਏ ਕਹਿ, ਕੌਣ ਮੂਵਾ ਨੂੰ ਉੱਤਰ ਮੰਗੇ। ਤੇ ਭਾਈ ਜੀ ਕਹਿੰਦੇ ਨੇ ਕਾਵਾਂ ਰੌਲੀ ਮੂਰਖ ਸੰਗੈ, ਮੂਰਖਾਂ ਦਾ ਟੋਲਾ, ਇੱਕ ਕਾਂ ਬੋਲਿਆ ਸਾਰੇ ਕਾਵਾਂ ਅੱਗੋ ਰੌਲਾ ਪਾ ਦਿੱਤਾ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਕੇ ਸਿੱਖੋ, ਪੱਗ ਉਤਰਨੀ ਮੌਤ ਦਾ ਸੂਚਕ ਸੀ ਦਸਤਾਰ। ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ, ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ, ਅਰਬੀ ਵਿੱਚ ਅਸੀਂ ਇਹਨੂੰ ਦਸਤਾਰ ਸ਼ਬਦ ਵਰਤਨੇ ਆ, ਅਰਬੀ ਵਿੱਚ ਇਹਦੇ ਲਈ ਸ਼ਬਦ ਵਰਤਿਆ ਜਾਂਦਾ ਇਮਾਮਾ। ਜਦੋਂ ਇਹਨੂੰ ਫਾਰਸੀ ਵਿੱਚ ਪੜ੍ਹੀਏ ਤੇ ਇਹਦੇ ਲਈ ਸ਼ਬਦ ਵਰਤਿਆ ਜਾਂਦਾ ਦੁੱਲ ਬੰਦ। ਦੁੱਲ ਬੰਦ ਦਾ ਅਖਰੀ ਅਰਥ ਹੁੰਦਾ ਕੱਪੜੇ ਦੀਆਂ ਤਹਿਆਂ, ਕੱਪੜੇ ਦੀਆਂ ਪੱਟੀਆਂ। ਅਰਬੀ ਵਿੱਚ ਇਮਾਮਾ, ਫਾਰਸੀ ਵਿੱਚ ਦੁੱਲ ਬੰਦ, ਤੁਰਕੀ ਵਿੱਚ ਇਹਨੂੰ ਕਹਿੰਦੇ ਤੁੱਲ ਬੰਦ, ਤੇ ਜਦੋਂ ਆਪਾਂ ਅੰਗਰੇਜ਼ੀ ਵਿੱਚ ਪੜ੍ਹਨੇ ਆ ਤੇ ਸ਼ਬਦ ਵਰਤਿਆ ਜਾਂਦਾ ਟਰਬਨ। ਤੇ ਮੇਰੇ ਕਿਰਪਾਲੂ ਸਤਿਗੁਰੂ ਨੇ ਕਿਰਪਾ ਕਰਕੇ ਜਿੱਥੇ ਪੱਗ ਸ਼ਬਦ ਵਰਤੇ ਨੇ, ਉੱਥੇ ਮੇਰ ਕਰਕੇ ਦਸਤਾਰ ਸ਼ਬਦ ਵੀ ਕਿਹਾ ਹੈ। ਦੇਖੋ ਹੁਣ ਇਸ ਦਸਤਾਰ, ਸਿੱਖ ਦੀ ਦਸਤਾਰ ਕੱਲੀ ਸਿਰ ਢੱਕਣ ਤੱਕ ਸੀਮਿਤ ਨਹੀਂ, ਅਸਲ ਵਿੱਚ ਇਹਦੇ ਕੇਸ ਗੁਰੂ ਦਾ ਹੁਕਮ ਮੰਨਣ ਦੇ ਸੂਚਕ ਨੇ, ਤੇ ਦਸਤਾਰ ਜਿਹੜੀ ਇਹ ਸਿੱਖ ਦੀ ਅਣਖ ਦਾ ਸੂਚਕ ਹੈ। ਆਮ ਲੋਕ ਪਗੜੀ ਬੰਨਦੇ ਨੇ, ਸਾਡੇ ਹਰਿਆਣੇ ਵੀ ਜਾਟ ਵੀ ਪਗੜੀ ਬੰਨਦੇ ਨੇ ਸਮਲੇ ਛੱਡ ਕੇ, ਪਰ ਦੇਖੋ ਜਦੋਂ ਸਿੱਖ ਦੀ ਸ਼ਬਦਾਵਲੀ ਪੜ੍ਹਦੇ ਆ ਉਹਦੀ ਦਸਤਾਰ, ਜੇ ਕੋਈ ਉਹਨੂੰ ਸ਼ਬਦ ਉਹਦੇ ਧਰਮ ਲਈ ਮਾੜਾ ਬੋਲੇ ਤੇ ਉਹ ਕਹਿੰਦਾ ਮੇਰੀ ਦਸਤਾਰ ਨੂੰ ਖੱਤ ਪਾਇਆ ਹੈ। ਜਦੋਂ ਕੋਈ ਕੁਰਬਾਨੀ ਕਰਕੇ ਕਿਸੇ ਦੁਸ਼ਟ ਨੂੰ ਸੋਧੇ, ਸਿੱਖ ਕਹਿੰਦਾ ਰੁਲਦੀ ਹੋਈ ਦਸਤਾਰ ਸਿਰ ਤੇ ਰੱਖ ਦਿੱਤੀ ਹੈ। ਇਹਦੇ ਲਈ ਦਸਤਾਰ ਸ਼ਬਦ ਜਿਹੜਾ ਹੈ ਉਹ ਹਕੀਕਤ ਵਿੱਚ ਇਹਦੇ ਅੰਦਰ ਦੀ ਅਣਖ ਨਾਲ ਵੀ ਜੁੜਿਆ ਹੈ। ਸਤਿਗੁਰੂ ਨੇ ਰਹਿ ਦਿੱਤੀ, ਪਹਿਲਾ ਬਚਨ ਕਿਹਾ ਕੇਸ਼ ਸਾਡੀ ਮੋਹਰ ਨੇ, ਤੇ ਕਿਸੇ ਦੀ ਮੋਹਰ ਦੀ ਦੁਰਵਰਤੋਂ ਕਰਨੀ ਹਕੀਕਤ ਵਿੱਚ ਬੜਾ ਵੱਡਾ ਜੁਰਮ ਹੁੰਦਾ ਹੈ। ਕੇਸਾਂ ਵਿੱਚ ਕੰਘਾ ਰੱਖਣਾ ਤੇ ਕੰਘਾ ਰੱਖ ਕੇ ਉੱਤੇ ਦਸਤਾਰ ਸਜਾਉਣੀ, ਤੇ ਇਸ ਦਸਤਾਰ ਦੀ ਕੀਮਤ, ਇਹ ਦਸਤਾਰ ਗੁਰੂ ਸਾਹਮਣੇ ਝੁਕੇ, ਇਹ ਦਸਤਾਰ ਰੱਬ ਦੀ ਬੰਦਗੀ ਕਰਨ ਵਾਲਿਆਂ ਦਾ ਅਦਬ ਕਰੇ। ਤੇ ਜੇ ਕਿਸੇ ਨੇ ਇਸ ਦਸਤਾਰ ਦੀ ਕੀਮਤ ਪੁੱਛਣੀ ਹੈ ਤੇ ਕਦੀ ਬਾਬਾ ਫਤਿਹ ਸਿੰਘ ਤੋਂ ਪੁੱਛ ਕਿ ਉਹਨਾਂ ਨੂੰ ਝੁਕਣ ਲਈ ਇਸ਼ਾਰਾ ਨਹੀਂ ਕੀਤਾ ਗਿਆ। ਵੱਡਾ ਦਰਵਾਜ਼ਾ ਬੰਦ ਹੈ, ਛੋਟੇ ਦਰਵਾਜ਼ੇ ਲਈ ਅੰਦਰ ਪ੍ਰਵੇਸ਼ ਬਾਰੀ ਦੀ ਕਰਵਾਉਣ ਦਾ ਮਤਲਬ ਇਹ ਸੀ ਕਿ ਸਿਰ ਝੁਕੇਗਾ ਤੇ ਹੱਥ ਕੇ ਕਹਾਂਗੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਝੁਕ ਗਏ, ਬਿਲਕੁਲ ਨਹੀਂ। ਉਹਨਾਂ ਨੂੰ ਪਤਾ ਹੈ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਹੈ, ਆਪ ਨਹੀਂ ਉਹ ਝੁਕੇ। ਪਹਿਲਾਂ ਪੈਰ ਅੰਦਰ ਕੀਤੇ, ਮੁਬਾਰਕ ਚਰਨ ਅੰਦਰ ਕੀਤੇ, ਤੇ ਜੁੱਤੀ ਦੀ ਤਲੀ ਵਿਖਾ ਕੇ ਕਿਹਾ ਸੀ ਸੂਬਿਆ ਚੇਤੇ ਰੱਖੀ, ਤੇਰੇ ਲਈ ਸਿਰ ਨਹੀਂ ਝੁਕੇਗਾ, ਤੇਰੇ ਸਿਰ ਲਈ ਜੁੱਤੀ ਤਿਆਰ ਰੱਖਾਂ। ਜੁੱਤੀ ਦਿਖਾਈ, ਅੰਦਰ ਪ੍ਰਵੇਸ਼, ਅੰਦਰ ਪ੍ਰਵੇਸ਼ ਕੀਤਾ, ਫਤਿਹ ਬੁਲਾਈ। ਉੱਥੇ ਜਿਹੜੇ ਸ਼ਬਦ ਕਹੇ ਨੇ ਅੱਲਾ ਯਾਰ ਖਾਂ ਜੋਗੀ ਨੇ ਵਰਤੇ ਨੇ, ਉਹ ਕਹਿੰਦਾ ਕਿ ਜਦੋਂ ਕਿਹਾ ਤੁਸੀਂ ਝੁਕੋ, ਜੇ ਝੁਕੇ ਨਾ ਤੇ ਤੁਹਾਨੂੰ ਮਿਟਾ ਦਿਆਂਗੇ। ਉਹਦੇ ਸ਼ਬਦ ਨੇ ਕਿ ਕਹਿਣ ਲੱਗੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਜੇ ਸਾਨੂੰ ਮਿਟਾਉਣ ਦਾ ਯਤਨ ਕਰੋਗੇ ਇਹ ਜਿੰਦਾ ਨਹੀਂ ਮਿਟਣਗੀਆਂ, ਤੁਸੀਂ ਜਹਾਨ ਤੋਂ ਮਿਟ ਜਾਓਗੇ। ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਪੱਗ ਦਸਤਾਰ ਜ਼ਾਲਮ ਸਾਹਮਣੇ ਝੁਕੀ ਨਹੀਂ, ਕਿਉਂਕਿ ਸਿੱਖ ਸਿਰ ਜਿਹੜਾ ਗੁਰੂ ਨੂੰ ਦੇ ਚੁੱਕਾ ਹੈ। سچ کو مٹاؤ گے تو مٹو گے جہان سے، ڈرتا نہیں ہے اکال کسی شہن شاہ کی شان سے، اپدیش اپلا سن لو ذرا دل کے کان سے، ہم تم کو کہہ رہے ہیں خدا کی زبان سے، اسی رب دی زبان تو بول کے کہنے وہ نہ کیا بچے ہو کہ تمہیں ختم کر دیا گے، ہوں اتنے شبد کیسے اخیر دے انہیں سونے چنے، کہنے لگے ہم جان دے کے اوروں کی جان بچا چلے، سکھی کی نیو ہم ہے سروں پہ اٹھا چلے، گریائی کا قصہ جہاں میں بنا چلے، کہنے اصل وچ اے نیاں گرو گوبند سنگھ دے پتراں دیاں اٹاں نہیں، کہنے لگے خالسا راج دا پہلا نشان انہاں نیاں اتے چلے گا، شبد ورتے گریائی کا قصہ جہاں میں بنا چلے، سنگھوں کی سلطنت کا پودا لگا چلے، کہندا گدی تو تخت بس اب قوم پائے گی، دنیا میں ظالموں کا نشان تک مٹائے گی، کیس ساڈی مور نے گرو جی کہہ رہے نے، کیساں وچ کنگا رکھی دستار سجائیں ہاتھ وچ کڑا دیتا، او دن گرمخارت بڑے سونے کیتے نے کہ کڑا سجے ہاتھ نال ہر کرم کرنے ہیں، کوئی بھی کرم کرن ترے دیکھو چن بڑے بڑے ارتھ رکھ دے نے، سمبل بڑے بڑے ارتھ رکھ دے نے، کئی بار اسی کہنے ہیں کہ انہاں دا کی ارتھ ہے، تے میں کہنا جتنا سنسار چلدا ہے نا او چنہاں تے چلدا ہے، جے کوئی بندہ کہے جی مینوں کبتا بڑی چنگی پردی ہے پر میں اکھاں نہ جاما نہیں دینا، لوگ کہن گے چکی پھر کبتا نو اپنے من وچ تیرا پربھاو تاں پینا جے اکھراں راہی کبتا دا جنم ہوے گا، جے کوئی کہے میں چترکار بڑا چنگا ماں پر میں فوٹو کوئی نہیں بنانی، کہن گے اپنے چونکے دا چترکار ہوے گا، لوکاں وچ تاں پتہ لگنا جے چتر بنائے گا، تے بولی اندر دے خیال بندے دے بلولے جدو اکھراں دا روپ لیندے نے، اکھر کی نے جی چن نے، اج تکڑا چن مقرر کر دیتا اے تے رہندی دنیا تک سارے لوگ اس شکل نو اے کہندے نے چن ہی اے، ہن ہوائی جہاز کدے اسرے چلدا پیا کمپیوٹر چ کی اے جی چن ہی کام پہ کردے نے، روڈ تے جانے ہاں بچے نے اپنا بستا گل وچ پایا ہے، دوڑے جاندے دی تصویر بنائی ہے، کدی بول بول کے کہنا ہے بس لنگن والے نو کہندا سچیت رہی سامنے سکول ہی، ایک چن ہی ہے نا، ہاسپٹل ہے بیڈ لگا ہے اتے خورن دا کاٹا وجہ ہے، یہ مطلب اتنے مریض نے کہ چن بول کے کہندا خورنا بجائیں وہ ڈسٹرب ہون گے، دنیا ساری چنہ تے چلدی پئی ہے، ڈاکٹر تارن سنگھ نے تے کمال کر دیتی بھگتی شکتی وچ لکھ دے نے کہ گرو گوبند سنگھ جی دے شبد نیلا گھوڑا چٹا باز کلکی گیرا، کہندا اصل وچ اے جتھے باس مکھی چیزاں سن اے اندر دے چن سن، کہندے نے نیلا گھوڑا نیلا رنگ آسمان دا ہے، نیلا رنگ سمندر دے پانی دا ہے، پانی دا رنگ کوئی نہیں آسمان دا ہی پرتیبمب ہے، کہن لگے نیلا رنگ سوچک ہے بھگتی دا وشالتا دا گمبھیرتا دا، تے گھوڑا پرتیت ہے شکتی دا، نیلے گھوڑے دا ارتھ ہی بھگتی تے شکتی، چٹا باز باز شکاری پنچھی ہے، چٹا رنگ سلاح کل ہے، چٹا شانتی دا پرتیک ہے، تے باز جڑا او کرانتی دا پرتیک ہے، اے کلگی ہیرا کدی بانی پڑھو اسی کہاں گے ہیرے وچ کیڑی بھگتی، گرو گرنتھ صاحب وچ کئی شبد نے جتھے نام نو ہیرے نال تلنا دتی، میرا ہیر ہے رتن نام ہر بسیا، گر کا شبد رتن ہے، سنتیں بندیاں نام گوبند کا، ہیرا ہاتھ چڑھو نرمولک، نام نو شبد نو ہیرا کیا ہے، کلگی وچ ہیرا پرتیک ہے بھگتی دا، تے کلگی پرتیک ہے شکتی دی، صاحب کرپالو نے جڑے چن دتے کڑا دتا، کڑا پا کے کدی بھی برا کرم نہ کری، کیونکہ چیز تین روکے گی، ہاتھ تیرا نہیں، امرت جن شکے ہے ہاتھ تو گرو گوبند سنگھ نو پکڑا دیتا ہے، گرو گوبند سنگھ دا ہاتھ ماڑا نہیں سوچدا، حضور نے نال کیا گاترے کرپان، کرپان سوائے رکھے والی تلوار شبد نہیں، کرپان تے خاص کر کے کیا تھی کرپان دی اپما شستر والا کر دیا، کھنڈ بے ہنڈنگ کھلدل کھنڈنگ اترن منڈنگ بر بندنگ کچھ دند اکھنڈنگ تیج پرچندنگ جوت امنڈنگ پان پربنگ سکھ سنتا کرنگ درما درنگ کل وکارنگ اترنگ جے 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 کارن سرشت ابارن مم پرت پارنگ جے تیغنگ، حضور نے کیا گاترے کرپان رکھنی ہے، تے نال اگلا بچن کیا سی جت کی کچھ پہرنی، یہ دا مطلب کہ ایک شہرہ پاویں کپڑے دا تو پاویں گرمخو اے ویاکھیا کرنی پائے گی، پر چیتے رکھی اے جت دا کشہرہ پائیں کہ اے تیرے لی سوچک ہوئے کہ سکھ دا آچرن بڑا اچا ہے، حضور کرپالو نے پانچ رہتاں دڑھ کرا دتیاں، ایک کرپا کیتی ਸਾਨੂੰ ਚਾਰ ਵਜਰ ਕਰੈਤਾਂ ਤੋਂ ਵਰਜ ਕੇ ਰੱਖਿਆ, ਕੇਸ ਰਹਿਤ ਵਿਚ ਵੀ ਨਹੀਂ। ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਤੁਹਾਨੂੰ ਕੇਸ ਕਿੰਨੇ ਕੁ ਪਿਆਰੇ ਨੇ। ਦੇਖੋ ਜਿੱਥੇ ਅੰਮ੍ਰਿਤ ਤਿਆਰ ਕੀਤਾ ਹੈ ਨਾ, ਜਿੱਥੇ ਹਜ਼ੂਰ ਰੁਕੇ, ਕੱਲ ਭਾਈ ਸਾਹਿਬ ਹੋਰਾਂ ਨੇ ਦਮਦਮਾ ਸਾਹਿਬ ਦਾ ਜ਼ਿਕਰ ਕੀਤਾ ਉਸ ਘਟਨਾ ਦਾ, ਉੱਥੇ ਰੁਕੇ ਤੇ ਨਾਂ ਉਸ ਥਾਂ ਦਾ ਰੱਖ ਦਿੱਤਾ ਦਮਦਮਾ ਸਾਹਿਬ। ਜਿੱਥੇ ਪੰਜਾ ਲੱਗਾ ਉੱਥੇ ਨਾਮ ਰੱਖ ਦਿੱਤਾ ਪੰਜਾ ਸਾਹਿਬ। ਜਿੱਥੇ ਰੇਥੇ ਮਿੱਟੇ ਹੋ ਗਏ ਨਾਮ ਰੱਖ ਦਿੱਤਾ ਰੀਠਾ ਸਾਹਿਬ। ਜਿੱਥੇ ਬੇਰਾਂ ਨੂੰ ਭਾਗ ਲੱਗੇ ਨਾਮ ਰੱਖ ਦਿੱਤਾ ਬੇਰ ਸਾਹਿਬ। ਜਿੱਥੇ ਸਿੱਧਾਂ ਨੂੰ ਸ਼ਿਕਸਤ ਦੇ ਕੇ ਸ਼ਬਦ ਦੇ ਰਾਹੀਂ ਉੱਥੇ ਨਾਮ ਰੱਖਿਆ ਨਾਨਕ ਮਤਾ। ਸਿੱਧ ਮਤੇ ਤੋਂ ਸਿੱਧ ਆਖਣ ਤੋਂ ਨਾਨਕ ਮਤਾ। ਕਦੀ ਸੋਚਿਆ ਕਿ ਜਿੱਥੇ ਸੀਸ ਦਾ ਸੰਸਕਾਰ ਕੀਤਾ ਉਹਦਾ ਨਾਮ ਰੱਖਿਆ ਸੀਸ ਗੰਗ, ਕਿਉਂਕਿ ਦੋ ਸੀਸ ਗੰਗ ਨੇ ਹਿੰਦੁਸਤਾਨ ਵਿੱਚ, ਇੱਕ ਅਨੰਦਪੁਰ ਸਾਹਿਬ ਜਿੱਥੇ ਸੰਸਕਾਰ ਕੀਤਾ, ਇੱਕ ਦਿੱਲੀ ਜਿੱਥੇ ਸੀਸ ਲਾਇਆ। ਸਾਹਿਬ ਨੇ ਜਿੱਥੇ ਸੀਸ ਲਾਇਆ ਉਹ ਵੀ ਸੀਸ ਗੰਜ, ਜਿੱਥੇ ਸੰਸਕਾਰ ਕੀਤਾ ਉਹ ਵੀ ਸੀਸ ਗੰਜ। ਪਰ ਹੈਰਾਨਗੀ ਦੀ ਗੱਲ, ਰੀਠੇ ਦੀ ਥਾਂ ਸ਼ਬਦ, ਪੰਜੇ ਦੀ ਥਾਂ ਸ਼ਬਦ, ਸੀਸ ਦੀ ਥਾਂ ਸ਼ਬਦ। ਪਰ ਕਿਰਪਾਲੂ ਦਾਤੇ ਨੇ ਨਾ ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ ਉਹਦਾ ਨਾਂ ਅੰਮ੍ਰਿਤਗੜ੍ਹ ਦੀ, ਉਹਦਾ ਨਾਂ ਕੇਸਗੜ੍ਹ ਰੱਖਿਆ, ਕਿਉਂਕਿ ਸਭ ਤੋਂ ਪਿਆਰੀ ਚੀਜ਼ ਉਹਨਾਂ ਨੂੰ ਸਿੱਖ ਦੇ ਕੇਸ ਰੱਖਦੇ। ਇਹੀ ਕਾਰਨ ਕਿ ਸਭ ਤੋਂ ਉੱਚੀ ਥਾਂ ਤੇ ਨਾਂ ਲਿਖਿਆ ਕੇਸਗੜ੍ਹ, ਤੇ ਡਾਕਟਰ ਸਾਹਿਬ ਲਿਖਦੇ ਸਨ ਤਾਰਨ ਸਿੰਘ, ਕਹਿੰਦੇ ਨੇ ਸਿੱਖ ਦਾ ਸੀਸ ਕੇਸਗੜ੍ਹ ਹੈ, ਕੇਸਗੜ੍ਹ ਉੱਤੇ ਗੁਰੂ ਕੀ ਦਸਤਾਰ ਨਿਸ਼ਾਨ ਚੁਲਦਾ ਹੈ। ਤੇ ਕਹਿੰਦੇ ਨੇ ਜਿਸ ਕੇਸਗੜ੍ਹ ਉੱਤੇ ਨਿਸ਼ਾਨ ਚੁਲਦੇ ਹੋਣ ਉਹਦੇ ਨੇੜੇ ਵੈਰੀ ਕਦੀ ਫਟਕ ਨਹੀਂ ਸਕਦੇ। ਕੇਸਗੜ੍ਹ ਹੈ, ਗੁਰੂ ਕਾ ਨਿਸ਼ਾਨ ਚੁਲਦਾ ਹੈ, ਪੰਜ ਵਿਕਾਰ ਇਹਦੇ ਨੇੜੇ ਨਹੀਂ ਆਉਂਦੇ। ਕੇਸਾਂ ਦੀ ਬੇਅਦਬੀ ਕਰੇ ਇਹ ਵਜਰ ਕਰੈਤ ਹੈ, ਧਿਆਨ ਦਿਆ ਜੇ ਉਹਨੂੰ ਅੰਮ੍ਰਿਤ ਪਾਨ ਕਰਨਾ ਪੈਂਦਾ ਹੈ। ਦੂਸਰੀ ਵਜਰ ਕਰੈਤ, ਪਰ ਤਨ ਗਾਮੀ ਨਹੀਂ ਹੋਣਾ। ਦੇਖੋ ਜਿਤਨੀ ਦੇਰ ਤੱਕ ਸਿੱਖ ਇਸ ਆਚਰਨ ਨੂੰ ਉੱਚਿਆਂ ਨਹੀਂ ਬਣਾਉਂਦਾ, ਜਿਤਨੀਆਂ ਮਰਜ਼ੀ ਗੱਲਾਂ ਕਰੀ ਜੀ ਇਹ ਗੱਲ ਬਣਦੀ ਨਹੀਂ। ਸਾਹਿਬ ਕਿਰਪਾਲੂ ਨੇ ਆਪਣੇ ਹਯਾਤੀ ਵਿੱਚ ਉਹਨਾਂ ਸਿੱਖਾਂ ਨੂੰ ਕੈਸਾ ਤਾੜਨਾ ਬਚਨ ਭਰਿਆ ਤਾੜਨਾ ਭਰਿਆ ਕਿਹਾ ਸੀ, ਕਹਿਣ ਲੱਗੇ ਸੁਣ ਸਤਿਗੁਰ ਬੋਲੇ ਤਿਸ ਬੇਰੇ, ਜਿਹੜੇ ਡੋਲਾ ਲੈ ਕੇ ਆਏ ਸਨ ਤੇ ਉਹਨਾਂ ਸ਼ਬਦ ਕਹਿ ਸਨ, ਕੁਨ ਸਿੰਘਨ ਬੂਝੇ ਗੁਣਖਾਨੀ ਸਕਲ ਤੁਰਕ ਭੁਗਵੈ ਕਿ ਦਵਾਨੀ, ਸਿੱਖ ਬਦਲਾ ਲੈ ਭਲਾ ਜਨਾਵੈ, ਗੁਰ ਸ਼ਾਸਤਰ ਕਿਉਂ ਵਰਜ ਹਟਾਵੈ। ਤੇ ਮੇਰੇ ਦਾਤੇ ਨੇ ਕਿਹਾ ਸੀ ਸੁਣ ਸਤਿਗੁਰ ਬੋਲੇ ਤਸ ਬੇਰੇ, ਕਹਿੰਦੇ ਮੈਂ ਪੰਥ ਤੱਕ ਨਹੀਂ ਆਇਆ, ਹਮ ਲੈ ਜਾਣੋ ਪੰਥ ਉਚੇਰੇ, ਉੱਚੇ ਲਿਜਾਣੇ। ਸਿੱਖ ਦੀ ਦਾਸਤਾਨ ਪੜ੍ਹਨੀ ਹੋਵੇ ਕਦੀ 1972 ਦਾ ਜੰਗ ਪੜ੍ਹਿਓ। ਸਿਰ ਮੈਂ ਰਹਿਤਾਂ ਕੁੜੈਤਾਂ ਤੇ ਸੰਖੇਪ ਜੀ ਅਰਜ਼ ਕਰ ਰਿਹਾ, ਲਿਖਦਾ ਨਿਊਯਾਰਕ ਟਾਈਮਸ ਨਿਕਲਦਾ ਤੁਹਾਡੇ ਇਥੋਂ, ਬੰਗਲਾਦੇਸ਼ ਬਣਿਆ ਉਹ ਨੁਮਾਇੰਦਾ ਉਸ ਜੰਗ ਵਿੱਚ ਗਿਆ, ਉਹ ਕਹਿੰਦਾ ਮੈਂ ਅੱਖਾਂ ਨਾਲ ਦੇਖਿਆ ਇੱਕ ਬੰਗਾਲੀ ਬਾਪ ਆਪਣੀ ਧੀ ਨੂੰ ਲੈ ਕੇ ਕਾਰ ਤੇ ਆਇਆ, ਸਿੱਖ ਫੌਜੀ ਪਹਿਰਾ ਪਿਆ ਦਿੰਦਾ, ਕਹਿੰਦੇ ਮੈਂ ਫੁੱਲਾਂ ਦਾ ਹਾਰ ਉਹ ਸਿੱਖ ਦੇ ਗਲੇ ਵਿੱਚ ਪਾ ਦਿੱਤਾ, ਗਲੇ ਵਿੱਚ ਪਾਇਆ। ਹੁਣ ਪੱਤਰਕਾਰ ਗੱਲ ਦੀ ਤਹਿ ਵੀ ਜਾਂਦੇ ਨੇ, ਉਹਨਾਂ ਜਾਂਦਿਆਂ ਸਾਰ ਪੁੱਛਿਆ, ਪੱਤਰਕਾਰ ਪੁੱਛਦਾ ਵੀ ਇਹ ਤੇਰੇ ਵਤਨ ਦਾ ਬੰਦਾ ਨਹੀਂ, ਤੇਰੇ ਮਜ਼ਹਬ ਦਾ ਬੰਦਾ ਨਹੀਂ, ਹਮ ਮਜ਼ਹਬ ਨਹੀਂ ਹਮ ਵਤਨ ਨਹੀਂ, ਪਰ ਇਹਦੇ ਗੱਲ ਵਿੱਚ ਫੁੱਲਾਂ ਦਾ ਹਾਰ ਕਿਉਂ? ਤੇ ਉਸ ਬੰਗਾਲੀ ਮੁਸਲਮਾਨ ਔਰਤ ਦੇ ਸ਼ਬਦ ਸਨ, ਕਹਿੰਦੀ ਸਾਨੂੰ ਪਤਾ ਹੀ ਹੋਣ ਲੱਗਾ ਸਿੱਖ ਤੇ ਪੱਗ ਦੀ ਪਰਿਭਾਸ਼ਾ ਕੀ ਹੁੰਦੀ। ਉਹਨੇ ਪੁੱਛਿਆ ਕਿਉਂ? ਦੇਖ ਸਿੱਖਾਂ ਤੇਰੇ ਕਿਰਦਾਰ ਨੂੰ ਲੋਕ ਝੁਕਦੇ ਸਨ, ਤੈਨੂੰ ਕੁੱਤੇ ਕਹਿਣ ਵਾਲਿਆਂ ਨੂੰ ਵੀ ਸ਼ੇਰ ਕਹਿਣਾ ਪੈ ਗਿਆ। ਕਾਜੀ ਨੂਰ ਮੁਹੰਮਦ ਦਾਸਤਾਂ ਨੇ ਸਾਡ ਲਿਖਦਿਆਂ ਕਹਿੰਦਾ ਨਹੀਂ ਇਹ ਸ਼ੇਰ ਨੇ। ਉਹਨੂੰ ਪੁੱਛਿਆ ਵੀ ਕਿਉਂ? ਕਹਿਣ ਲੱਗੀ ਹਕੀਕਤ ਇਹ ਵੇ, ਇਸ ਜੰਗ ਵਿੱਚ ਸਾਡੇ ਵਤਨ ਦੇ ਸਾਡੇ ਮਜ਼ਹਬ ਦੇ ਲੋਕਾਂ ਨੇ ਸਾਡੀਆਂ ਬੱਚੀਆਂ ਦੀ ਸਾਡੀਆਂ ਧੀਆਂ ਭੈਣਾਂ ਦੀ ਪੱਤ ਬਸਤਰ ਪਾੜ ਉਤਾਰੀ, ਪਰ ਇਹ ਸਿੱਖ ਆਪਣੀ ਪੱਗ ਲਾ ਕੇ ਕਹਿੰਦੇ ਸਨ ਤੁਹਾਨੂੰ ਢੱਕ ਲੈ ਫਿਰ ਮੈਂ ਤੇਰੇ ਘਰ ਪਹੁੰਚਾਵਾਂਗਾ। ਕਹਿੰਦੇ ਸਾਨੂੰ ਪਤਾ ਹੀ ਉਦਣ ਲੱਗਾ ਕਿ ਸਿੱਖ ਦੀ ਪੱਗ ਵੀ ਲੋਕਾਂ ਦੇ ਨਗੇਜ ਢੱਕਦੀ ਹੁੰਦੀ। ਕਹਿੰਦੀ ਬਸ ਇਹਦੇ ਵਿੱਚੋਂ ਭਰਾ ਦਿਸਦਾ ਹੀ, ਤੇ ਜਿਨ੍ਹਾਂ ਨੂੰ ਭਰਾ ਕਹਿੰਦੇ ਤਾਂ ਉਹਨਾਂ ਵਿੱਚੋਂ ਦਰਿੰਦਾ ਨਜ਼ਰ ਆਉਂਦਾ ਸੀ। ਮੇਰੇ ਸਤਿਗੁਰੂ ਨੇ ਕਿਹਾ ਹਮਲੇ ਜਾਨੋ ਪੰਥ ਉਚੇਰੇ। ਅਗਲੀ ਗੱਲ ਕਹੀ, ਮਰਿਆਦਾ ਵਿੱਚ ਲਿਖਿਆ ਪੁੱਠਾ, ਤੇ ਮੈਂ ਇੱਕ ਬੇਨਤੀ ਕਰਾਂ ਗੁਰੂ ਕੇ ਸਿੱਖੋ, ਜਿਹੜੇ ਨਾਮ ਜਪਣ ਵਾਲੇ ਨੇ ਨਾ ਉਹ ਜੀਵ ਦੇ ਰਸ ਤੋਂ ਬੜੇ ਉੱਚੇ ਜੇ। ਹੁਣ ਜੇ ਅਸੀਂ ਕਹਿੰਦੇ ਸਾਡੀ ਮਰਿਆਦਾ ਕਹਿੰਦੀ ਹੈ, ਇੱਕ ਤੋਖੇ ਜ਼ਰੂਰ ਪੜ੍ਹ ਲਿਆ ਜੇ, ਜ਼ਰੂਰ ਇਹਦਾ ਵਿਚਾਰ ਕਰਿਓ, ਜੀ ਵਧੋ ਸੋ ਧਰਮ ਕਰ ਖਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਖਾਪੋ, ਕਾਂ ਕੋ ਕਹੋ ਕਸਾਈ। ਧਿਆਨ ਦਿਆ ਜੇ ਜਦੋਂ ਨਾਮ ਰਸ ਵਿੱਚ ਕੋਈ ਗੁੜੁੰਮ ਦਿੰਦਾ ਉਹ ਮਾਸ ਦੀਆਂ ਗੱਲਾਂ ਕੀ ਉਹਦੇ ਰੋਟੀ ਦੀ ਗੱਲ ਤੋਂ ਵੀ ਉੱਪਰ ਉੱਠਦਾ। ਸਾਹਿਬ ਕਿਰਪਾਲੂ ਜੀ ਨੇ ਚੌਥੀ ਗੱਲ ਕਹੀ ਕਿ ਤੰਬਾਕੂ ਦਾ ਸੇਵਨ ਨਹੀਂ ਕਰਨਾ। ਦੇਖੋ ਇਹਦੇ ਵਿੱਚ ਕਈ ਵਾਰੀ ਕਹਿੰਦੇ ਨੇ ਸ਼ਰਾਬ ਦੀ ਗੱਲ ਨਹੀਂ ਕਹੀ ਜੀ, ਅਫੀਮ ਦੀ ਗੱਲ ਨਹੀਂ ਕਹੀ ਜੀ, ਇੱਥੇ ਭੁੱਕੀ ਦੀ ਗੱਲ ਨਹੀਂ ਕਹੀ ਜੀ, ਸੁੱਖ ਨਿਧਾਨ ਤੇ ਗੁਰੂ ਸਾਹਿਬ ਨੂੰ ਮੈਂ ਵਾਹਿਗੁਰੂ ਮੇਹਰ ਕਰੇ ਕਿ ਸੁੱਖ ਨਿਧਾਨ ਕੇਵਲ ਨਾਮ ਤੇ ਬਾਣੀ ਏ। ਐਸ ਸੁੱਖ ਦੇ ਘਰ ਜਾ ਕੇ ਕਦੀ ਅਰਥ ਪੜ ਲਿਓ, ਦੁਰਮਤ ਵੱਧ ਜੋ ਪੀਵ ਤੇ ਬਿਖਲੀ ਪਤ ਕਮਲੀ। ਕਹਿੰਦੇ ਨੇ ਜਿਹੜਾ ਦੁਰਮਤ ਮਦ ਨੂੰ ਪੀਂਦਾ ਵੇਸ਼ਵਾ ਗਮਨ ਦੇ ਬਰਾਬਰ ਹੈ। ਇਹ ਗੁਰੂ ਗ੍ਰੰਥ ਸਾਹਿਬ ਹੈ। ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ, ਜਿਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿਚ ਆਏ, ਆਪਣਾ ਪਰਾਇਆ ਨਾ ਪਛਾਣੀ ਖਤਮੋ ਧੱਕੇ ਖਾਏ। ਗੁਰੂ ਸਾਹਿਬ ਕਹਿੰਦੇ ਨੇ ਸੁਰਸਰੀ ਫਲ ਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨਗ। ਮੇਰੇ ਕਿਰਪਾਲੂ ਜੀ ਕਹਿਣ ਲੱਗੇ, ਪਰ ਨਾਰੀ ਜੂਆ ਅਸਤ ਚੋਰੀ ਮਦਰਾ ਜਾਨ, ਪਾਂਚ ਐਬ ਜੇ ਤਗਤ ਮੈਂ ਤਜੇ ਸੋ ਸਿੰਘ ਸਜਾਨ। ਜਿਹੜਾ ਪੰਜ ਬ੍ਰਹਿਤਾਂ ਨੂੰ ਧਾਰਨ ਕਰਦਾ ਹੈ, ਚਾਰ ਵਜਰ ਕ੍ਰਹਿਤਾਂ ਤੋਂ ਵਾਜਾ ਹੈ, ਨਾ ਬਾਣੀ ਦਾ ਅਭਿਆਸ ਕਰਦਾ ਹੈ, ਤੇ ਜਦੋਂ ਸਿੱਖ ਨਾਮ ਵਿਚ ਗੁਣੋਂ ਧੋ ਕੇ ਨਿਕਲਦਾ ਹੈ, ਉਹਨੂੰ ਫਿਰ ਗੁਰੂ ਕਹਿੰਦਾ ਸੀ ਖਾਲਸਾ ਗੁਰੂ, ਗੁਰੂ ਖਾਲਸਾ ਕਰੂ ਮੈਂ ਅਬ, ਜੈਸੇ ਗੁਰੂ ਨਾਨਕ ਦੀ ਅੰਗਦ ਕੋ ਕੀਨਿਓ, ਸ਼ੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਛਕਾਓ ਮੋਏ ਜੈਸੇ ਤੁਮ ਲੀਨਿਓ। ਪੰਜਾਂ ਨੇ ਅੰਮ੍ਰਿਤ ਛਕਿਆ, ਤੇ ਜਦੋਂ ਕਲਗੀਧਰ ਜੀ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਤੇ ਭਾਵੇਂ ਅਸੀਂ ਕਹਿੰਦੇ ਆ ਪੁੱਛਿਆ ਵੀ ਤੁਸੀਂ ਕੀ ਦਿਓਗੇ, ਪਰ ਜਦੋਂ ਗੁਰੂ ਨੇ ਅੰਮ੍ਰਿਤ ਦੇ ਦਿੱਤਾ, ਸਿੱਖ ਨੇ ਕੀ ਸ਼ਰਤ ਲਾਣੀ ਸੀ, ਕਿਉਂਕਿ ਅੰਮ੍ਰਿਤ ਦੇਣ ਵਾਲੇ ਦੇ ਸਾਹਮਣੇ ਸ਼ਰਤ ਹੀ ਕੋਈ। ਉਹ ਕਿਰਪਾਲੂ ਏ, ਫਿਰ ਉਹਨਾਂ ਕਹਿ ਦਿੱਤਾ ਮੈਂ ਤੈਨੂੰ ਦਿਆਂਗਾ ਕੀ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ ਅਰ ਆਨ ਕੋ ਦਾਨ ਨਾ ਲਾਗਤ ਨਿਕੋ, ਆਕੇ ਫਲੈ ਇਨਹੀ ਕੋ ਦਿਓ ਅਰ ਜਗ ਮੈਂ ਜਸ ਔਰ ਦਿਓ ਸਭ ਕੋ, ਮੈਂ ਤੈਨੂੰ ਕੀ ਦਿਆਂਗਾ ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਧਨ ਤੇ ਸਿਰ ਲਓ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ ਧਨ ਹੈ ਸਭੀ ਇਨਹੀ ਕੋ। ਜਦੋਂ ਕਿਹਾ ਮੇਰਾ ਸਭ ਕੁਝ ਤੇਰਾ, ਹੱਥ ਜੋੜ ਕੇ ਕਿਹਾ ਮੈਨੂੰ ਅੰਮ੍ਰਿਤ ਦੇ, ਉਦੋਂ ਅੰਮ੍ਰਿਤ ਦੀ ਦਾਹ ਛਕਣ ਲੱਗੇ। ਉਧਰੋਂ ਫਿਰ ਇੱਕ ਆਵਾਜ਼ ਉੱਠੀ, ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਅੱਜ ਗੁਰੂ ਛਕਦਾ ਪਿਆ ਲੋਕੋ, ਪੀਵੋ ਪੌਲ ਖੰਡ ਧਾਰ ਹੋਏ ਜਨਮ ਸੋਹੇਲਾ। ਆਵਾਜ਼ ਕਹਿ ਰਹੀ ਸੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਸ ਆਵਾਜ਼ ਨੇ ਬ੍ਰਹਿਮੰਡ ਤੱਕ ਆਪਣੇ ਸ਼ਬਦ ਨੂੰ ਪਹੁੰਚਾਇਆ। ਆਓ ਗੁਰੂ ਕੇ ਸਿੱਖੋ, ਆਗਿਆ ਮੰਨ ਲਈਏ, ਅੰਮ੍ਰਿਤ ਦੀ ਦਾਤ ਲੈ ਕੇ ਅੰਦਰੋਂ ਅੰਮ੍ਰਿਤ ਨਾਲ ਜੁੜ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।